ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਸਟ੍ਰੇਲੀਆ ਭਰ ਦੇ ਰਵਾਇਤੀ ਰਖਵਾਲਿਆਂ ਅਤੇ ਜ਼ਮੀਨ, ਸਮੁੰਦਰ ਅਤੇ ਭਾਈਚਾਰੇ ਨਾਲ ਉਹਨਾਂ ਦੇ ਸੰਬੰਧਾਂ ਦਾ ਸਨਮਾਨ ਕਰਨਾ ਚਾਹੁੰਦੇ ਹਾਂ। ਅਸੀਂ ਪੁਰਾਣੇ ਅਤੇ ਮੌਜੂਦਾ ਬਜ਼ੁਰਗਾਂ ਨੂੰ ਆਪਣਾ ਸਤਿਕਾਰ ਦਿੰਦੇ ਹਾਂ ਅਤੇ ਅਸੀਂ ਅੱਜ ਸੁਣਨ ਵਾਲੇ ਆਦੀਵਾਸੀ ਅਤੇ ਟੋਰੇਸ ਸਟ੍ਰੇਟ ਆਈਲੈਂਡਰ ਲੋਕਾਂ ਨੂੰ ਆਪਣਾ ਸਤਿਕਾਰ ਪੇਸ਼ ਕਰਦੇ ਹਾਂ। ਇਹ ਪੋਡਕਾਸਟ ਮੁੱਖ ਤੌਰ 'ਤੇ ਰੁੰਜਰੀ ਅਤੇ ਗੈਡੀਗਲ ਦੀ ਧਰਤੀ 'ਤੇ ਤਿਆਰ ਕੀਤਾ ਗਿਆ ਸੀ, ਜਿਸ ਵਿੱਚ ਆਸਟ੍ਰੇਲੀਆ ਭਰ ਦੇ ਲੋਕਾਂ ਦੇ ਇੰਟਰਵਿਊ ਹਨ।
The thing that I love the most is
mainu sab to vadh eh ehsaas hai ke tuhade kol ik bacche de jeevan vich asal fark lyaun ohna nu apni pehchan banaun vich madad karan aatmavishwas sikhan wale banan da mauka hai jo dayalta ate hamdardi naal duniya da samna karan layi taiyar han।
Work in progress vich tuhada swagat hai, ik podcast jo saasi peshewaran diyan kahaniyan pesh karda hai ਜਿਨ੍ਹਾਂ ਨੇ ਆਸਟ੍ਰੇਲੀਆ ਨੂੰ ਆਪਣਾ ਘਰ ਬਣਾਉਣ ਦਾ ਫੈਸਲਾ ਕੀਤਾ। ਇੱਥੇ ਕੁਝ ਮਦਦਗਾਰ ਸੁਝਾਵਾਂ ਮਾਹਰਾਂ ਅਤੇ ਆਸਟ੍ਰੇਲੀਆਈ ਪ੍ਰਮੁੱਖ ਸੰਗਠਨਾਂ ਦੀ ਸਲਾਹ ਨਾਲ ਦੱਸਾਂਗੇ ਕਿ ਆਪਣਾ ਕਰੀਅਰ ਕਿਵੇਂ ਬਣਾਉਣਾ ਹੈ। ਅੱਜ ਅਸੀਂ ਅਰਲੀ ਚਾਈਲਡਹੁੱਡ ਐਜੂਕੇਸ਼ਨ, ਸ਼ੁਰੂਆਤੀ ਬਚਪਨ ਦੀ ਸਿੱਖਿਆ ਬਾਰੇ ਗੱਲ ਕਰਦੇ ਹਾਂ। ਆਓ ਕੰਮ 'ਤੇ ਲੱਗੀਏ। ਜ਼ਿੰਦਗੀ ਦੇ ਪਹਿਲੇ 5 ਸਾਲ ਬਹੁਤ ਮਹੱਤਵਪੂਰਨ ਹੁੰਦੇ ਹਨ। ਉਹ ਜੀਵਨ ਭਰ ਸਿੱਖਣ ਅਤੇ ਤੰਦਰੁਸਤੀ ਦੀ ਨੀਂਹ ਰੱਖਦੇ ਹਨ, ਇੱਕ ਸੰਪੂਰਨ ਜੀਵਨ ਲਈ ਮੰਚ ਸਥਾਪਿਤ ਕਰਦੇ ਹਨ। ਇਸ ਮਹੱਤਵਪੂਰਨ ਪ੍ਰਕਿਰਿਆ ਦਾ ਸਮਰਥਨ ਕਰਨ ਲਈ ਆਸਟ੍ਰੇਲੀਆ ਨੂੰ ਅਗਲੇ ਦਹਾਕੇ ਵਿੱਚ 54,000 ਵਾਧੂ ਯੋਗ ਸ਼ੁਰੂਆਤੀ ਬਚਪਨ ਦੇ ਸਿੱਖਿਅਕਾਂ ਦੀ ਲੋੜ ਹੋਣ ਦਾ ਅਨੁਮਾਨ ਹੈ। ਲਗਭਗ 30% ਸ਼ੁਰੂਆਤੀ ਬਚਪਨ ਦੇ ਸਿੱਖਿਅਕਾਂ, ਅਧਿਆਪਕਾਂ ਅਤੇ ਪ੍ਰਬੰਧਕਾਂ ਦੇ ਵਿਦੇਸ਼ਾਂ ਵਿੱਚ ਜਨਮੇ ਹੋਣ ਦੇ ਨਾਲ ਅਤੇ ਦੇਸ਼ ਭਰ ਦੇ ਹਰ ਬਾਲ ਦੇਖਭਾਲ ਕਮਰੇ ਵਿੱਚ ਸੱਭਿਆਚਾਰਾਂ ਦੀ ਇੱਕ ਅਮੀਰ ਖੂਬਸੂਰਤੀ ਦੇ ਨਾਲ ਵਿਭਿੰਨਤਾ ਨੂੰ ਸ਼ੁਰੂਆਤੀ ਬਚਪਨ ਦੀ ਸਿੱਖਿਆ ਅਤੇ ਦੇਖਭਾਲ ਵਿੱਚ ਇੱਕ ਸੁਪਰ ਪਾਵਰ ਵਜੋਂ ਦੇਖਿਆ ਜਾਂਦਾ ਹੈ। ਪਰ ਇੱਕ ਸਿੱਖਿਅਕ ਵਜੋਂ ਕੰਮ ਕਰਨਾ ਕਿਹੋ ਜਿਹਾ ਹੁੰਦਾ ਹੈ? ਖੈਰ, ਕਈ ਵਾਰ ਇਹ ਕਾਰ ਧੋਣ ਵਾਲੇ ਕਾਰੋਬਾਰ ਵਾਂਗ ਲੱਗਦਾ ਹੈ।
ਮੈਂ ਹੁਣੇ ਇੱਕ ਕਾਰ ਧੋਣ ਦਾ ਖੇਤਰ ਬਣਾਇਆ ਹੈ। ਮੈਂ ਕੁਝ ਪਾਣੀ ਸਪੰਜ ਪਾਉਂਦੀ ਹਾਂ ਅਤੇ ਸਾਰੇ ਬੱਚੇ ਆਉਂਦੇ ਹਨ ਅਤੇ ਫਿਰ ਉਹ ਕਹਿੰਦੇ ਹਨ, ਉਹ ਵਾਹ, ਉਹਨਾਂ ਨੂੰ ਇਹ ਬਹੁਤ ਪਸੰਦ ਹੈ। ਉਹ ਕਾਰ ਧੋਂਦੇ ਹਨ ਅਤੇ ਫਿਰ ਕੁਝ ਬੱਚੇ ਉਸ ਛੋਟੀਆਂ ਬਤਕਾਂ ਨੂੰ ਲੈ ਕੇ ਪਾਣੀ ਵਿੱਚ ਪਾਉਂਦੇ ਹਨ। ਫਿਰ ਅਸੀਂ ਗੀਤ ਗਾਉਂਦੇ ਹਾਂ, 5 ਛੋਟੀਆਂ ਬਤਕਾਂ, 1 ਛੋਟੀ ਜਿਹੀ ਬਤਕ, 1 ਦਿਨ ਚਲੀ ਗਈ।
28 ਸਾਲਾ ਜ਼ਾ ਹੋਈ ਟ੍ਰੈਨ ਨੂੰ ਮਿਲੋ, ਜਿਸ ਨੂੰ ਅਸੀਂ ਮੈਲਬਰਨ ਦੇ ਇੱਕ ਚਾਈਲਡ ਕੇਅਰ ਸੈਂਟਰ ਵਿਚਲੇ ਇੱਕ ਵਿਅਸਤ ਦਿਨ ਦੌਰਾਨ ਬਾਹੋਂ ਫੜਿਆ ਜਿੱਥੇ ਉਹ ਕੰਮ ਕਰਦੀ ਹੈ। ਉਸਨੇ ਆਸਟ੍ਰੇਲੀਆ ਵਿੱਚ ਇੱਕ ਸਿੱਖਿਅਕ ਵਜੋਂ ਆਪਣੀ ਪਹਿਲੀ ਨੌਕਰੀ ਲਈ, ਜਦੋਂ ਕਿ ਉਹ ਹਜੇ ਵੀ ਆਪਣੀ ਯੋਗਤਾ ਲਈ ਪੜ੍ਹਾਈ ਕਰ ਰਹੀ ਸੀ। ਪਰ ਇਹ ਉਸਦੀ ਪਿਛਲੀ ਪੜ੍ਹਾਈ ਅਤੇ ਵਿਦੇਸ਼ ਵਿੱਚ ਕੰਮ ਦਾ ਤਜਰਬਾ ਸੀ ਜਿਸ ਨੇ ਉਸਨੂੰ ਰੈਂਕ ਵਿੱਚ ਵਧਣ ਵਿੱਚ ਮਦਦ ਕੀਤੀ। ਆਸਟ੍ਰੇਲੀਆ ਵਿੱਚ ਉਹ ਸਿੰਡੀ ਦੇ ਨਾਮ ਨਾਲ ਜਾਣੀ ਜਾਂਦੀ ਹੈ, ਪਰ ਉਸਦਾ ਵੀਅਤਨਾਮੀ ਨਾਮ ਹਜੇ ਵੀ ਉਸਦੀ ਕਹਾਣੀ ਨਾਲ ਡੂੰਘਾ ਸੰਬੰਧ ਰੱਖਦਾ ਹੈ। ਜ਼ਯਾ ਦਾ ਅਰਥ ਹੈ ਪਰਿਵਾਰ ਅਤੇ ਹੋਈ ਦਾ ਅਰਥ ਹੈ ਯਾਦ ਕਰਨਾ। ਘਰ ਤੋਂ ਦੂਰ ਰਹਿ ਕੇ ਉਸਨੂੰ ਅਕਸਰ ਆਪਣੇ ਅਜ਼ੀਜ਼ਾਂ ਦੀ ਯਾਦ ਆਉਂਦੀ ਹੈ, ਪਰ ਇਹ ਉਹੀ ਤਾਂਘ ਹੈ ਜਿਸ ਨੇ ਉਸਨੂੰ ਬਚਪਨ ਦੀ ਸਿੱਖਿਆ ਅਤੇ ਦੇਖਭਾਲ ਵਿੱਚ ਕਰੀਅਰ ਬਣਾਉਣ ਲਈ ਪ੍ਰੇਰਿਤ ਕੀਤਾ।
ਮੈਂ
ਬਿੰਥੁਆਨ ਤੋਂ ਹਾਂ, ਇੱਕ ਸੁੰਦਰ ਸ਼ਹਿਰ ਜਿੱਥੇ ਸੋਹਣੇ ਬੀਚ ਹਨ। ਜਦੋਂ ਮੈਂ ਛੋਟੀ ਸੀ, ਮੇਰੇ ਮਾਪੇ ਵੱਖ ਹੋ ਗਏ ਸਨ ਅਤੇ ਮੈਂ ਆਪਣੇ ਚਚੇਰੇ ਭੈਣ ਭਰਾਵਾਂ ਨਾਲ ਕਾਫੀ ਸਮੇਂ ਤੱਕ ਰਹੀ। ਇਹ ਮੇਰੇ ਲਈ ਇੱਕ ਛੋਟੀ ਬੱਚੀ ਵਜੋਂ ਬਹੁਤ ਔਖਾ ਸਮਾਂ ਸੀ, ਤੁਸੀਂ ਜਾਣਦੇ ਹੋ, ਪਰ ਸਕੂਲ ਵਿੱਚ ਖੁਸ਼ਕਿਸਮਤੀ ਨਾਲ ਮੇਰੇ ਇੱਕ ਅਧਿਆਪਕ ਸੀ ਜੋ ਮੈਨੂੰ ਬਹੁਤ ਸਹਿਯੋਗ ਦੇਣ ਵਾਲੀ ਅਤੇ ਦਿਆਲੂ ਸੀ। ਉਸਦਾ ਮੇਰੀ ਜ਼ਿੰਦਗੀ ਵਿੱਚ ਇੱਕ ਮਹੱਤਵਪੂਰਨ ਪ੍ਰਭਾਵ ਪਿਆ। ਉਸ ਸਮੇਂ ਮੇਰੇ ਮਾਪੇ ਮੇਰੇ ਨਾਲ ਨਹੀਂ ਰਹਿੰਦੇ ਸਨ। ਮੈਂ ਆਮ ਤੌਰ ਉੱਤੇ ਖੁਦ ਸਕੂਲ ਜਾਂਦੀ ਸੀ ਅਤੇ ਮਾਪਿਆਂ ਦੀ ਮੀਟਿੰਗ ਵਿੱਚ ਵੀ ਮੇਰੇ ਨਾਲ ਮਾਪੇ ਨਹੀਂ ਹੁੰਦੇ ਸਨ। ਪਰ ਮੈਨੂੰ ਲੱਗਦਾ ਹੈ ਕਿ ਉਸ ਸਮੇਂ ਇਸ ਗੱਲ ਨੇ ਮੈਨੂੰ ਮਜ਼ਬੂਤ ਬਣਾਇਆ, ਜਿਸ ਵਿੱਚ ਅਧਿਆਪਕਾਂ ਦਾ ਸਾਥ ਵੀ ਸ਼ਾਮਲ ਸੀ। ਉਦਾਹਰਣ ਵਜੋਂ, ਜਦੋਂ ਮੈਂ ਸਕੂਲ ਵਿੱਚ ਸੀ, ਮੈਨੂੰ ਕੁਝ ਵਿਦਿਆਰਥੀਆਂ ਦੁਆਰਾ ਕੀਤੀ ਧੱਕੇਸ਼ਾਹੀ ਦਾ ਸਾਹਮਣਾ ਕਰਨਾ ਪਿਆ ਅਤੇ ਮੈਨੂੰ ਨਹੀਂ ਪਤਾ ਕਿਉਂ, ਪਰ ਉਹ ਅਧਿਆਪਕ ਉਹ ਹਮੇਸ਼ਾ ਹਾਜ਼ਰ ਹੁੰਦੇ ਸਨ ਅਤੇ ਮੇਰੀ ਮਦਦ ਕਰਦੇ ਸਨ ਅਤੇ ਮੇਰੀ ਰੱਖਿਆ ਕਰਦੇ ਸਨ। ਇਸ ਨੇ ਮੈਨੂੰ ਬਹੁਤ ਸੁਰੱਖਿਅਤ ਮਹਿਸੂਸ ਕਰਵਾਇਆ। ਮੈਨੂੰ ਮਹਿਸੂਸ ਹੋਇਆ ਜਿਵੇਂ ਸਕੂਲ ਮੇਰਾ ਦੂਜਾ ਘਰ ਸੀ।
ਸਿੰਡੀ ਅਸਲ ਵਿੱਚ ਬਿਜ਼ਨਸ ਬਾਰੇ ਪੜ੍ਹਾਈ ਕਰਨ ਲਈ ਆਸਟ੍ਰੇਲੀਆ ਆਈ ਸੀ ਤੇ ਇੱਕ ਦਿਨ ਆਪਣਾ ਕੇਂਦਰ ਖੋਲ੍ਹਣ ਲਈ ਵੀਅਤਨਾਮ ਵਾਪਸ ਆਉਣ ਦਾ ਸੁਪਨਾ ਦੇਖ ਰਹੀ ਸੀ, ਪਰ ਕੁਝ ਮਹੀਨਿਆਂ ਬਾਅਦ ਹੀ ਉਸਦਾ ਮਨ ਬਦਲ ਗਿਆ।
Eventually, when I come here, you know,
ਆਖਿਰ ਵਿੱਚ ਜਦੋਂ ਮੈਂ ਇੱਥੇ ਆਈ, ਮੈਨੂੰ ਆਪਣੇ ਕਰੀਅਰ, ਆਪਣੇ ਬੱਚਿਆਂ, ਆਪਣੇ ਸਿੱਖਿਆ ਦੀ ਯਾਦ ਆਈ ਅਤੇ ਅਹਿਸਾਸ ਹੋਇਆ ਕਿ ਮੇਰੇ ਕੋਲ ਬੱਚਿਆਂ ਨਾਲ ਕੰਮ ਕਰਨ ਦਾ ਸਰਟੀਫਿਕੇਟ ਹੋਣਾ ਚਾਹੀਦਾ।
ਆਸਟ੍ਰੇਲੀਆ ਵਿੱਚ ਆਪਣਾ ਕਰੀਅਰ ਸ਼ੁਰੂ ਕਰਨ ਲਈ ਸਿੰਡੀ ਨੇ ਅਰਲੀ ਚਾਈਲਡਹੁੱਡ ਐਜੂਕੇਸ਼ਨ ਐਂਡ ਕੇਅਰ ਦੇ ਸਰਟੀਫਿਕੇਟ 3 ਵਿੱਚ ਦਾਖਲਾ ਲਿਆ। ਆਸਟ੍ਰੇਲੀਅਨ ਚਿਲਡਰਨਸ ਐਜੂਕੇਸ਼ਨ ਐਂਡ ਕੇਅਰ ਕੁਆਲਿਟੀ, ਯਾਨੀ ਕਿ ਅਸਿਕਵਾ ਵਿੱਚ ਰਣਨੀਤੀ ਅਤੇ ਸੰਚਾਰ ਮਹਿਕਮੇ ਦੇ ਜਨਰਲ ਮੈਨੇਜਰ ਮਾਈਕਲ ਪੈਟਰੀ ਦੱਸਦੇ ਹਨ ਕਿ ਇਹ ਇਸ ਖੇਤਰ ਵਿੱਚ ਦਾਖਲ ਹੋਣ ਲਈ ਬੁਨਿਆਦੀ ਲੋੜ ਹੈ।
Within Australia, the minimum
center adharat sahulat jisnu assi lambi day care preschool kindergarten kahange vich kam karan layi katto kat shuruaati bachpan di sikhya ate dekhbhal vich certificate 3 lodinda hunda hai so eh bachiyan naal kam karan layi katto kat dakhla lod hai ate fir jivein jivein tusi tarakki karde ho ਹੋਰ ਉੱਚ ਪੱਧਰੀ ਯੋਗਤਾਵਾਂ ਹਨ ਜੋ ਤੁਸੀਂ ਡਿਪਲੋਮਾ ਜਾਂ ਯੂਨੀਵਰਸਿਟੀ ਸਿਖਲਾਈ ਪ੍ਰਾਪਤ ਅਧਿਆਪਕ ਡਿਗਰੀ ਦੇ ਰੂਪ ਵਿੱਚ ਲੈ ਸਕਦੇ ਹੋ।
ਅਸਿਕਵਾ ਇੱਕ ਰਾਸ਼ਟਰੀ ਅਥਾਰਟੀ ਹੈ ਜੋ ਸ਼ੁਰੂਆਤੀ ਬਚਪਨ ਦੀ ਸਿੱਖਿਆ ਅਤੇ ਦੇਖਭਾਲ ਵਿੱਚ ਤਜਰਬੇ ਵਾਲੇ ਪ੍ਰਵਾਸੀਆਂ ਦੇ ਹੁਨਰ ਦਾ ਮੁਲਾਂਕਣ ਕਰਨ ਲਈ ਜ਼ਿੰਮੇਵਾਰ ਹੈ, ਜੋ ਕਿ ਆਸਟ੍ਰੇਲੀਆ ਵਿੱਚ ਹੁਨਰਮੰਦ ਵੀਜ਼ਾ ਲਈ ਅਰਜ਼ੀ ਦੇਣ ਵੇਲੇ ਇੱਕ ਜ਼ਰੂਰੀ ਕਦਮ ਹੁੰਦਾ ਹੈ। ਆਪਣੀ ਯੋਗਤਾ ਤੋਂ ਇਲਾਵਾ ਸਿੰਡੀ ਨੂੰ ਵਰਕਿੰਗ ਵਿਦ ਚਿਲਡਰਨ ਚੈੱਕ ਪ੍ਰਾਪਤ ਕਰਨ ਦੀ ਵੀ ਲੋੜ ਸੀ। ਇਹ ਆਸਟ੍ਰੇਲੀਆ ਵਿੱਚ ਬੱਚਿਆਂ ਨਾਲ ਕੰਮ ਕਰਨ ਵਾਲੇ ਕਿਸੇ ਵੀ ਵਿਅਕਤੀ ਲਈ ਲੋੜੀਂਦੀ ਪਿਛੋਕੜ ਜਾਂਚ ਹੈ ਅਤੇ ਹਰੇਕ ਵਿਅਕਤੀਗਤ ਰਾਜ ਜਾਂ ਖੇਤਰ ਦੁਆਰਾ ਪ੍ਰਬੰਧਿਤ ਕੀਤੀ ਜਾਂਦੀ ਹੈ। ਉਸਨੂੰ ਇੱਕ ਫਸਟ ਏਡ ਕੋਰਸ ਵੀ ਪੂਰਾ ਕਰਨਾ ਪਿਆ, ਜਿਸ ਨੂੰ ਅਸਿਕਵਾ ਵੈਬਸਾਈਟ 'ਤੇ ਪਾਏ ਗਏ ਪ੍ਰਵਾਨਿਤ ਪ੍ਰੋਗਰਾਮਾਂ ਦੀ ਸੂਚੀ ਵਿੱਚੋਂ ਚੁਣਿਆ ਜਾਣਾ ਚਾਹੀਦਾ ਹੈ। ਇਹ ਨੋਟ ਕਰਨਾ ਜ਼ਰੂਰੀ ਹੈ ਕਿ ਕੁਝ ਜ਼ਰੂਰਤਾਂ ਰਾਜ ਜਾਂ ਖੇਤਰ ਦੇ ਆਧਾਰ 'ਤੇ ਵੱਖ ਵੱਖ ਹੋ ਸਕਦੀਆਂ ਹਨ। ਆਊਟਸਾਈਡ ਸਕੂਲ ਆਰਟਸ ਕੇਅਰ, ਯਾਨੀ ਕਿ ਸਕੂਲ ਸਮੇਂ ਤੋਂ ਬਾਹਰ ਦੀ ਦੇਖਭਾਲ ਜਾਂ OSHC, ਸਕੂਲ ਤੋਂ ਪਹਿਲਾਂ ਅਤੇ ਬਾਅਦ ਵਿੱਚ, ਨਾਲ ਹੀ ਸਕੂਲ ਦੀਆਂ ਛੁੱਟੀਆਂ ਦੌਰਾਨ ਵੀ ਬੱਚਿਆਂ ਲਈ ਨਿਗਰਾਨੀ ਦੀ ਪੇਸ਼ਕਸ਼ ਕਰਦੀ ਹੈ। ਇਹਨਾਂ ਪ੍ਰੋਗਰਾਮਾਂ ਵਿੱਚ ਸਟਾਫ ਲਈ ਕੋਈ ਰਾਸ਼ਟਰੀ ਯੋਗਤਾ ਮਿਆਰ ਨਹੀਂ ਹੈ। ਅਰਲੀ ਲਰਨਿੰਗ ਐਂਡ ਕੇਅਰ ਕੌਂਸਲ ਆਫ ਆਸਟ੍ਰੇਲੀਆ ELACCA ਤੋਂ ਐਲਿਜ਼ਾਬੈਥ ਡੈਥ ਮੁਤਾਬਕ, ਕੁਝ ਵਿਦਿਆਰਥੀ ਜਿਨ੍ਹਾਂ ਨੇ ਅਜੇ ਤੱਕ ਆਪਣੀਆਂ ਯੋਗਤਾਵਾਂ ਪੂਰੀਆਂ ਨਹੀਂ ਕੀਤੀਆਂ, ਇਹਨਾਂ ਸੇਵਾਵਾਂ ਵਿੱਚ ਕੰਮ ਕਰ ਸਕਦੇ ਹਨ।
ਬਹੁਤ ਸਾਰੇ ਲੋਕ ਹਨ ਜੋ ਪੜ੍ਹਾਈ ਕਰ ਰਹੇ ਹਨ, ਜਿਨ੍ਹਾਂ ਨੂੰ ਸਕੂਲ ਸਮੇਂ ਤੋਂ ਬਾਅਦ ਦੀ ਦੇਖਭਾਲ ਵਿੱਚ ਨੌਕਰੀਆਂ ਮਿਲਦੀਆਂ ਹਨ, ਜਿਸ ਦਾ ਮਤਲਬ ਹੈ ਕਿ ਉਹ ਆਮ ਤੌਰ ਉੱਤੇ ਸਕੂਲ ਸ਼ੁਰੂ ਹੋਣ ਤੋਂ ਪਹਿਲਾਂ ਅਤੇ ਸਕੂਲ ਖਤਮ ਹੋਣ ਤੋਂ ਬਾਅਦ ਸਕੂਲ ਸੈਟਿੰਗ ਦੇ ਅੰਦਰ ਕੰਮ ਕਰਦੇ ਹਨ। ਇਹ ਸਮਾਂ ਅਕਸਰ ਸਵੇਰੇ 6:30 ਜਾਂ 7 ਵਜੇ ਦੇ ਵਿਚਕਾਰ ਹੁੰਦਾ, ਜਦੋਂ ਤੱਕ ਸਕੂਲ ਸ਼ੁਰੂ ਨਹੀਂ ਹੁੰਦਾ, ਅਤੇ ਫਿਰ ਸਕੂਲ ਖਤਮ ਹੋਣ ਤੋਂ ਬਾਅਦ ਸ਼ਾਮ 6:30 ਵਜੇ ਤੱਕ ਬੱਚਿਆਂ ਨਾਲ ਕੰਮ ਕਰਨਾ ਇਸ ਵਿੱਚ ਸ਼ਾਮਲ ਹੁੰਦਾ। ਇਹ ਬਚਪਨ ਦੀ ਸਿੱਖਿਆ ਘੱਟ ਬਲਕਿ ਇੱਕ ਮਨੋਰੰਜਨ ਪ੍ਰੋਗਰਾਮ ਜ਼ਿਆਦਾ ਹੈ।
ਸਰਟੀਫਿਕੇਟ 3 ਆਮ ਤੌਰ 'ਤੇ ਪੂਰਾ ਹੋਣ ਵਿੱਚ ਲਗਭਗ 1 ਸਾਲ ਲੱਗਦਾ ਹੈ ਅਤੇ ਇਸ ਨੂੰ ਇੰਟਰਨਸ਼ਿਪ ਦੇ ਹਿੱਸੇ ਵਜੋਂ ਕੀਤਾ ਜਾ ਸਕਦਾ ਹੈ, ਜਿਸ ਦਾ ਅਰਥ ਹੈ ਕਿ ਤੁਸੀਂ ਪੜ੍ਹਾਈ ਕਰਦੇ ਸਮੇਂ ਕੰਮ ਕਰਦੇ ਹੋ। ਪਰ ਸਿੰਡੀ ਲਈ ਰਹਿਣ ਸਹਿਣ ਦੇ ਖਰਚੇ ਦੇ ਸੰਕਟ ਦੌਰਾਨ ਆਪਣਾ ਗੁਜ਼ਾਰਾ ਕਰਨ ਦੀ ਕੋਸ਼ਿਸ਼ ਕਰਦੇ ਹੋਏ ਟਿਊਸ਼ਨ ਫੀਸਾਂ ਦਾ ਪ੍ਰਬੰਧਨ ਕਰਨਾ ਇੱਕ ਅਸਲ ਚੁਣੌਤੀ ਸਾਬਤ ਹੋਇਆ।
As an international student and working in a
ਅੰਤਰਰਾਸ਼ਟਰੀ ਵਿਦਿਆਰਥੀ ਹੋਣ ਦੇ ਨਾਤੇ ਅਤੇ ਉਸ ਸਮੇਂ ਨਾਲ ਨਾਲ ਕੰਮ ਕਰਦੇ ਹੋਏ, ਮੈਂ ਕਈ ਵਾਰ ਆਪਣੀ ਟਿਊਸ਼ਨ ਫੀਸ ਇਕੱਠੀ ਕਰਨ ਵਿੱਚ ਸੰਘਰਸ਼ ਕੀਤਾ। ਕਈ ਵਾਰ ਮੈਨੂੰ ਲੱਗਦਾ ਹੈ ਕਿ ਮੈਂ ਇਹ ਛੱਡ ਦੇਵਾਂਗੀ, ਮੈਂ ਹਾਰ ਮੰਨ ਲੈਂਦੀ ਹਾਂ, ਮੈਂ ਵੀਅਤਨਾਮ ਲਈ ਪੈਕ ਕਰਦੀ ਹਾਂ, ਪਰ ਮੈਂ ਅਜੇ ਵੀ ਹੋਰ ਪੜ੍ਹਾਈ ਕਰਨਾ ਚਾਹੁੰਦੀ ਹਾਂ। ਭਾਵੇਂ ਤੁਸੀਂ ਆਪਣੇ ਤਜਰਬੇ ਦੇ ਆਧਾਰ ਉੱਤੇ ਪੜ੍ਹਾਈ ਕਰਦੇ ਹੋ, ਤੁਹਾਨੂੰ ਬਿਹਤਰ ਭੂਮਿਕਾ ਵਿੱਚ ਬਿਹਤਰ ਨੌਕਰੀ ਮਿਲ ਸਕਦੀ ਹੈ, ਇਸ ਲਈ ਤੁਸੀਂ ਵਧੀਆ ਤਨਖਾਹ ਦਰ ਪ੍ਰਾਪਤ ਕਰ ਸਕਦੇ ਹੋ। ਮੈਂ ਆਪਣੇ ਹੁਨਰ ਨੂੰ ਵਿਕਸਿਤ ਕਰਨ ਦੀ ਕੋਸ਼ਿਸ਼ ਕਰਦੀ ਹਾਂ। ਖੁਸ਼ਕਿਸਮਤੀ ਨਾਲ ਉਹ ਮੈਨੂੰ ਮੇਰੇ ਤਜਰਬੇ ਅਤੇ ਮੇਰੇ ਸਰਟੀਫਿਕੇਟ ਦੇ ਆਧਾਰ ਉੱਤੇ ਰੂਮ ਲੀਡਰ ਦੀ ਭੂਮਿਕਾ ਦੀ ਪੇਸ਼ਕਸ਼ ਕਰਦੇ ਹਨ, ਤਾਂ ਜੋ ਮੈਂ ਉਹ ਕੰਮ ਜੋ ਮੈਨੂੰ ਪਸੰਦ ਹੈ ਕਰਦੇ ਹੋਏ ਆਪਣੀ ਟਿਊਸ਼ਨ ਫੀਸ ਨੂੰ ਪੂਰਾ ਕਰ ਸਕਾਂ।
ਵਿਅਤਨਾਮ ਵਿੱਚ ਉਸਦੇ ਪਿਛਲੇ ਤਜਰਬੇ ਦੇ ਸਦਕੇ ਸਿੰਡੀ ਨੂੰ ਰੂਮ ਲੀਡਰ ਵਜੋਂ ਉੱਚ ਤਨਖਾਹ ਵਾਲੀ ਭੂਮਿਕਾ ਦੀ ਪੇਸ਼ਕਸ਼ ਕੀਤੀ ਗਈ ਸੀ, ਜਿੱਥੇ ਉਹ ਹੁਣ ਅਧਿਆਪਕਾਂ ਦੀ ਇੱਕ ਟੀਮ ਦੀ ਨਿਗਰਾਨੀ ਕਰਦੀ ਹੈ। ਨਵੀਂ ਨੌਕਰੀ ਉਸਨੂੰ ਸ਼ੁਰੂਆਤੀ ਬਚਪਨ ਦੀ ਸਿੱਖਿਆ ਅਤੇ ਦੇਖਭਾਲ ਵਿੱਚ ਡਿਪਲੋਮਾ ਕਰਦੇ ਸਮੇਂ ਬਿਹਤਰ ਢੰਗ ਨਾਲ ਆਪਣਾ ਸਮਰਥਨ ਕਰਨ ਵਿੱਚ ਮਦਦ ਕਰਦੀ ਹੈ। ਐਲਿਜ਼ਾਬੈਥ ਅੱਗੇ ਕਹਿੰਦੀ ਹੈ ਕਿ ਕੁਝ ਕੇਂਦਰ ਵਿੱਤੀ ਸਹਾਇਤਾ ਪ੍ਰਦਾਨ ਕਰਨ ਜਾਂ ਵਿਦਿਆਰਥੀਆਂ ਨੂੰ ਉਹਨਾਂ ਦੀਆਂ ਯੋਗਤਾਵਾਂ ਪੂਰੀਆਂ ਕਰਨ ਜਾਂ ਉਹਨਾਂ ਦੀ ਪੜ੍ਹਾਈ ਜਾਰੀ ਰੱਖਣ ਵਿੱਚ ਮਦਦ ਕਰਨ ਲਈ ਵਾਧੂ ਸਮਾਂ ਛੁੱਟੀ ਦੇਣ ਤੱਕ ਵੀ ਜਾਂਦੇ ਹਨ।
ਫੋਨ ਕਰੋ, ਉਹਨਾਂ ਦੀ ਭਰਤੀ ਟੀਮ ਨਾਲ ਗੱਲ ਕਰੋ ਅਤੇ ਉਹਨਾਂ ਤੋਂ ਪੁੱਛੋ ਕਿ ਉਹ ਆਪਣੇ ਵਿਦਿਆਰਥੀਆਂ ਅਤੇ ਉਹਨਾਂ ਦੇ ਕਰਮਚਾਰੀਆਂ ਲਈ ਕੀ ਸਹਾਇਤਾ ਪ੍ਰਦਾਨ ਕਰਦੇ ਹਨ। ਕਿਉਂਕਿ ਕੁਝ ਪਰਦਾਤਾ ਹਰ ਹੱਦ ਤੱਕ ਜਾਣਗੇ ਅਤੇ ਸੱਚਮੁੱਚ ਸਾਥ ਦੇਣਗੇ। ਨੌਕਰੀਆਂ ਜਿਨ੍ਹਾਂ ਦਾ ਇਸ਼ਤਿਹਾਰ ਦਿੱਤਾ ਜਾਂਦਾ ਆਨਲਾਈਨ ਹੋ ਸਕਦੀਆਂ ਹਨ, ਪਰ ਅਸਲ ਵਿੱਚ ਇਹ ਫੋਨ ਉੱਤੇ ਕਰਨ ਵਾਲੀ ਗੱਲਬਾਤ ਹੈ। ਪਹਿਲੀ ਵਾਰ ਤੁਹਾਨੂੰ ਉੱਥੇ ਜਾਣ ਦੀ ਜ਼ਰੂਰਤ ਵੀ ਨਹੀਂ ਹੈ। ਫੋਨ ਚੁੱਕੋ, ਉਹਨਾਂ ਨਾਲ ਗੱਲ ਕਰੋ। ਇਹ ਕਿਸੇ ਪਰਦਾਤਾ ਤੋਂ ਪੁੱਛਣ ਦਾ ਸਹੀ ਸਮਾਂ ਹੋਵੇਗਾ ਕਿ ਕੀ ਉਹ ਤੁਹਾਡੀ ਯੋਗਤਾ ਪ੍ਰਾਪਤ ਕਰਨ ਲਈ ਤੁਹਾਨੂੰ ਵਿੱਤੀ ਤੌਰ ਉੱਤੇ ਸਹਾਇਤਾ ਕਰਨਗੇ।
ਇਹ ਅੰਸ਼ਕ ਤੌਰ 'ਤੇ ਆਸਟ੍ਰੇਲੀਆ ਵਿੱਚ ਮੌਜੂਦਾ ਕਰਮਚਾਰੀਆਂ ਦੀ ਘਾਟ ਦੇ ਕਾਰਨ ਹੈ, ਜਿਸ ਵਿੱਚ 20,000 ਤੋਂ ਵੱਧ ਸ਼ੁਰੂਆਤੀ ਬਚਪਨ ਦੇ ਸਿੱਖਿਅਕਾਂ ਨੂੰ ਮੌਜੂਦਾ ਸਟਾਫਿਕ ਮੰਗਾਂ ਨੂੰ ਪੂਰਾ ਕਰਨ ਦੀ ਲੋੜ ਹੈ।
ਕਿਉਂਕਿ ਸ਼ੁਰੂਆਤੀ ਬਚਪਨ ਦੇ ਕਰਮਚਾਰੀਆਂ ਦੀ ਘਾਟ ਹੈ, ਇਸ ਲਈ ਸਿੱਖਿਅਤਾ ਅਤੇ ਅਧਿਆਪਕਾਂ ਦੀ ਵੀ ਘਾਟ ਹੈ। ਸਾਡੇ ਪੂਰੇ ਖੇਤਰ ਵਿੱਚ ਇਹ ਕਮੀ ਹੈ। ਹੁਣ ਬਿਲਕੁਲ ਉਹ ਸਮਾਂ ਹੈ ਜਦੋਂ ਕੋਈ ਕਹਿ ਸਕਦਾ ਹੈ ਮੇਰੇ ਕੋਲ ਵਚਨਬੱਧਤਾ ਹੈ, ਮੈਂ ਉਹਨਾਂ ਵਿਭਿੰਨ ਭਾਈਚਾਰਿਆਂ ਦਾ ਸਮਰਥਨ ਕਰ ਸਕਦਾ ਹਾਂ ਜਿਨ੍ਹਾਂ ਵਿੱਚ ਤੁਸੀਂ ਕੰਮ ਕਰਦੇ ਹੋ। ਕੀ ਤੁਸੀਂ ਮੇਰੀ ਮਦਦ ਕਰੋਗੇ? ਸਾਡੇ ਮੈਂਬਰ ਵੱਡੇ ਪ੍ਰਦਾਤਾ ਹਨ ਅਤੇ ਉਹ ਯੋਗਤਾਵਾਂ ਲਈ ਫੰਡ ਪ੍ਰਦਾਨ ਕਰਦੇ ਹਨ। ਉਹ ਪੜ੍ਹਾਈ ਲਈ ਨੌਕਰੀ ਵਿੱਚੋਂ ਸਮਾਂ ਪ੍ਰਦਾਨ ਕਰਦੇ ਹਨ। ਦੁਬਾਰਾ ਗੱਲ ਕਰੀਏ ਤਾਂ ਇਹ ਤੁਹਾਡੇ ਖੋਜ ਉੱਤੇ ਨਿਰਭਰ ਕਰਦਾ ਹੈ ਕਿ ਤੁਸੀਂ ਕਿਸ ਪ੍ਰਦਾਤਾ ਲਈ ਕੰਮ ਕਰਨਾ ਚਾਹੁੰਦੇ ਹੋ।
ਲਾਗਤ ਤੋਂ ਇਲਾਵਾ ਸਿੰਡੀ ਦੇ ਸਾਹਮਣੇ ਭਾਸ਼ਾ ਜਾਂ ਇਸ ਦੀ ਬਜਾਏ ਭਾਸ਼ਾਵਾਂ ਕਹਿ ਲਈਏ ਦੀ ਚੁਣੌਤੀ ਵੀ ਸੀ। ਆਸਟ੍ਰੇਲੀਆ ਵਿੱਚ ਇਸ ਖੇਤਰ ਵਿੱਚ ਕੰਮ ਕਰਨ ਵਾਲੇ 5 ਵਿੱਚੋਂ 1 ਲੋਕ ਆਪਣੀ ਪਹਿਲੀ ਭਾਸ਼ਾ ਵਜੋਂ ਅੰਗਰੇਜ਼ੀ ਤੋਂ ਇਲਾਵਾ ਕੋਈ ਹੋਰ ਭਾਸ਼ਾ ਬੋਲਦੇ ਹਨ ਅਤੇ ਇਹ ਵਿਭਿੰਨਤਾ ਬੱਚਿਆਂ ਅਤੇ ਉਹਨਾਂ ਦੇ ਪਰਿਵਾਰਾਂ ਤੱਕ ਵੀ ਹੁੰਦੀ ਹੈ। ਸਿੰਡੀ ਦੇ ਕਮਰੇ ਵਿੱਚ ਬੱਚੇ ਕੋਰੀਅਨ, ਜਪਾਨੀ, ਸੈਨੇਗਲ ਅਤੇ ਅੰਗਰੇਜ਼ੀ ਬੋਲਦੇ ਹਨ। ਇਹ ਕੋਈ ਹੈਰਾਨੀ ਦੀ ਗੱਲ ਨਹੀਂ ਹੈ ਕਿ ਉਹਨਾਂ ਸਾਰੀਆਂ ਭਾਸ਼ਾਵਾਂ ਦੇ ਆਲੇ ਦੁਆਲੇ ਵਿਚਰਦੇ ਹੋਏ ਇਸ ਮਿਸ਼ਰਨ ਨਾਲ ਕਈ ਵਾਰ ਕੁਝ ਬਹੁਤ ਮਜ਼ਾਕੀਆ ਕਹਾਣੀਆਂ ਬਣਦੀਆਂ ਹਨ।
I remember this is on my placement day.
ਮੈਨੂੰ ਯਾਦ ਹੈ ਕਿ ਮੇਰਾ ਪਲੇਸਮੈਂਟ ਵਾਲਾ ਦਿਨ ਸੀ ਅਤੇ ਖੁਸ਼ਕਿਸਮਤੀ ਨਾਲ ਮੇਰੇ ਸੁਪਰਵਾਈਜ਼ਰ ਨੇ ਕਿਹਾ, "Hey ਸਿੰਡੀ, ਕੀ ਤੁਸੀਂ ਅੱਜ ਮਾਪਿਆਂ ਨਾਲ ਗੱਲ ਕਰਨਾ ਚਾਹੁੰਦੇ ਹੋ? ਕੀ ਤੁਸੀਂ ਤਿਆਰ ਹੋ?" ਤਾਂ ਮੈਂ ਕਿਹਾ, "ਠੀਕ ਹੈ, ਜ਼ਰੂਰ, ਕਿਉਂ ਨਹੀਂ?" ਮੈਂ ਬਹੁਤ ਘਬਰਾਈ ਹੋਈ ਸੀ। ਤੁਸੀਂ ਜਾਣਦੇ ਹੋ, ਮਜ਼ਾਕੀਆ ਕਹਾਣੀ ਇਹ ਹੈ ਕਿ ਜਦੋਂ ਮੈਂ ਉਹਨਾਂ ਨਾਲ ਗੱਲ ਕਰਦੀ ਹਾਂ, ਜਿਵੇਂ ਕਿ ਇੱਕ ਛੋਟੀ ਕੁੜੀ ਉਹ ਬੋਲਦੀ ਹੈ, ਪਰ ਮੈਨੂੰ ਨਹੀਂ ਪਤਾ ਸੀ ਕਿ ਉਹ ਸ਼ਬਦ ਕਿਵੇਂ ਵਰਤਣਾ ਹੈ। ਮੈਂ ਮਾਪਿਆਂ ਨੂੰ ਕਿਹਾ, "ਹੈਲੋ ਮਾਂ, ਉਹ ਬਹੁਤ ਵਧੀਆ ਹੈ ਅਤੇ ਉਸਨੇ ਬਹੁਤ ਗੱਲਾਂ ਕੀਤੀਆਂ." ਪਰ ਮਾਪਿਆਂ ਨੂੰ ਉਹ ਨਹੀਂ ਜਾਣਦੇ ਕਿ ਮੇਰੀ ਉਹਨਾਂ ਨਾਲ ਪਹਿਲੀ ਵਾਰ ਗੱਲਬਾਤ ਸੀ ਅਤੇ ਉਹਨਾਂ ਨੇ ਮੇਰੇ ਵੱਲ ਦੇਖਿਆ ਅਤੇ ਉਹਨਾਂ ਨੇ ਕਿਹਾ, "ਉਹ ਸਿੰਡੀ ਦਾ ਇਹ ਮਤਲਬ ਨਹੀਂ ਸੀ." ਅਤੇ ਫਿਰ ਉਹਨਾਂ ਨੇ ਮੈਨੂੰ ਬਹੁਤ ਰਚਨਾਤਮਕ ਅਤੇ ਦੋਸਤਾਨਾ ਫੀਡਬੈਕ ਨਾਲ ਸੁਧਾਰਿਆ। ਉਹਨਾਂ ਨੇ ਕਿਹਾ, "ਓ, ਤਾਂ ਫਿਰ ਇਹ ਗਲਾਦੜ ਹੈ ਨਾ?" ਮੈਂ ਕਹਿੰਦੀ ਹਾਂ, "ਹਾਂ," ਅਤੇ ਮੈਨੂੰ ਉਹ ਸ਼ਬਦ ਹੁਣ ਤੱਕ ਯਾਦ ਹੈ।
ਐਲਿਜ਼ਾਬੈਥ ਦਾ ਮੰਨਣਾ ਹੈ ਕਿ ਭਾਸ਼ਾਈ ਅਤੇ ਸੱਭਿਆਚਾਰਕ ਵਿਭਿੰਨਤਾ ਇਸ ਖੇਤਰ ਵਿੱਚ ਪ੍ਰਵਾਸੀ ਕਾਮਿਆਂ ਦੀ ਇੱਕ ਵੱਡੀ ਸ਼ਕਤੀ ਹੈ।
People who have English as a second language.
ਜਿਨ੍ਹਾਂ ਲੋਕਾਂ ਦੀ ਅੰਗਰੇਜ਼ੀ ਦੂਜੀ ਭਾਸ਼ਾ ਹੈ ਅਤੇ ਇੱਕ ਵੱਖਰਾ ਸੱਭਿਆਚਾਰਕ ਪਿਛੋਕੜ ਹੈ, ਮੈਂ ਕਹਾਂਗੀ ਕਿ ਉਹਨਾਂ ਦੀ ਮਹਾਂਸ਼ਕਤੀ ਹੈ। ਭਾਸ਼ਾ ਅਤੇ ਸੱਭਿਆਚਾਰ ਉਹ ਹੈ ਜੋ ਸ਼ੁਰੂਆਤੀ ਬਚਪਨ ਦੇ ਖੇਤਰ ਵਿੱਚ ਮਹੱਤਤਾ ਪੈਦਾ ਕਰੇਗਾ, ਨਾ ਕਿ ਇੱਕ ਰੁਕਾਵਟ। ਸਾਨੂੰ ਇੱਕ ਸੱਚਮੁੱਚ ਵੱਖਰੇ ਕਾਰਜ ਬਲ ਦੀ ਲੋੜ ਹੈ ਜੋ ਸਾਡੇ ਵਿਭਿੰਨ ਭਾਈਚਾਰਿਆਂ ਨੂੰ ਦਰਸਾਉਂਦਾ ਹੈ।
ਐਲਿਜ਼ਾਬੈਥ ਕਹਿੰਦੀ ਹੈ ਕਿ ਇੱਕ ਅਜਿਹਾ ਕੇਂਦਰ ਲੱਭਣਾ ਜੋ ਗੈਰ ਅੰਗਰੇਜ਼ੀ ਬੋਲਣ ਵਾਲੇ ਸਟਾਫ ਦੀ ਕਦਰ ਕਰਦਾ ਹੈ ਅਤੇ ਸਮਰਥਨ ਕਰਦਾ ਹੈ, ਫੋਨ ਚੁੱਕਣ ਜਿੰਨਾ ਸੌਖਾ ਹੋ ਸਕਦਾ ਹੈ। ਉਹ ਵੱਖ ਵੱਖ ਕੇਂਦਰਾਂ ਵਿੱਚ ਕੁਝ ਆਮ ਕੰਮ ਕਰਨ ਦੀ ਕੋਸ਼ਿਸ਼ ਕਰਨ ਦੀ ਸਿਫਾਰਿਸ਼ ਕਰਦੀ ਹੈ ਤਾਂ ਜੋ ਇਹ ਮਹਿਸੂਸ ਕੀਤਾ ਜਾ ਸਕੇ ਕਿ ਕਿਹੜੇ ਸੱਚਮੁੱਚ ਉਹਨਾਂ ਸਿੱਖਿਅਕਾਂ ਦੀਆਂ ਕਦਰਾਂ ਕੀਮਤਾਂ ਨਾਲ ਮੇਲ ਖਾਂਦੇ ਹਨ ਅਤੇ ਵਿਭਿੰਨਤਾ ਨੂੰ ਅਪਣਾਉਂਦੇ ਹਨ। ਮਾਈਕਲ ਅੱਗੇ ਕਹਿੰਦਾ ਹੈ ਕਿ ਸ਼ੁਰੂਆਤੀ ਬਚਪਨ ਦੀ ਸਿੱਖਿਆ ਅਤੇ ਦੇਖਭਾਲ ਖੇਤਰ ਪ੍ਰਵਾਸੀਆਂ, ਖਾਸ ਕਰਕੇ ਵਿਦਿਆਰਥੀਆਂ ਅਤੇ ਔਰਤਾਂ ਲਈ ਖਾਸ ਤੌਰ ਤੇ ਸਵਾਗਤਯੋਗ ਹੈ।
ਮੈਨੂੰ ਲੱਗਦਾ ਹੈ ਕਿ ਅਰਲੀ ਚਾਈਲਡਹੁੱਡ ਦੇ ਅੰਦਰ ਕੰਮ ਕਰਨ ਦੇ ਸਭ ਤੋਂ ਵੱਡੇ ਫਾਇਦਿਆਂ ਵਿੱਚੋਂ ਇੱਕ ਇਹ ਹੈ ਕਿ ਇਹ ਵਿਲੱਖਣ ਹੈ ਕਿ ਇਸ ਵਿੱਚ ਬੱਚੇ, ਪਰਿਵਾਰ ਅਤੇ ਸਟਾਫ ਅਤੇ ਵੱਖ ਵੱਖ ਸਥਾਨਾਂ ਤੇ ਪਿਛੋਕੜਾਂ ਦੇ ਆਗੂ ਸ਼ਾਮਲ ਹੁੰਦੇ ਹਨ। ਇਸ ਲਈ ਮੈਂ ਸੋਚਦਾ ਹਾਂ ਕਿ ਪ੍ਰਵਾਸੀਆਂ ਲਈ ਉਹ ਖਾਸ ਕਰਕੇ ਇੱਕ ਸਵਾਗਤਯੋਗ ਖੇਤਰ ਹੈ ਜੋ ਵੱਖ ਵੱਖ ਪਿਛੋਕੜਾਂ ਦੀ ਕਦਰ ਕਰਦਾ ਹੈ। ਸਾਡੇ ਕੋਲ ਇੱਕ ਬਹੁਤ ਹੀ ਮਜ਼ਬੂਤ ਤਰੱਕੀ ਅਤੇ ਬਹੁਤ ਸੱਭਿਆਚਾਰਵਾਦ ਹੈ ਜਿੱਥੇ ਵੱਖ ਵੱਖ ਸੱਭਿਆਚਾਰਾਂ ਦੇ ਲੋਕਾਂ ਦੀ ਕਦਰ ਹੁੰਦੀ ਹੈ। ਇਸ ਲਈ ਮੈਨੂੰ ਲੱਗਦਾ ਹੈ ਕਿ ਇਹ ਇੱਕ ਸੱਚਮੁੱਚ ਸਕਾਰਾਤਮਕ ਗੱਲਬਾਤ ਹੈ। ਸ਼ੁਰੂਆਤੀ ਬਚਪਨ ਵਿੱਚ ਕੰਮ ਕਰਨਾ ਤੁਹਾਡੇ ਕੰਮ ਕਰਨ ਦੇ ਸਮੇਂ ਦੇ ਹਿਸਾਬ ਨਾਲ ਲਚਕਦਾਰ ਘੰਟੇ ਪ੍ਰਦਾਨ ਕਰਦਾ ਹੈ। ਇਸ ਲਈ ਜੇਕਰ ਤੁਸੀਂ ਇੱਕ ਕੇਂਦਰ ਆਧਾਰਿਤ ਖੇਤਰ ਵਿੱਚ ਹੋ ਤਾਂ ਇਹ 9 to 3 ਜਾਂ 9 to 4 ਹੋ ਸਕਦਾ ਹੈ। ਜੇ ਤੁਸੀਂ ਸਕੂਲ ਦੇ ਸਮੇਂ ਤੋਂ ਬਾਹਰ ਦੇਖਭਾਲ ਵਿੱਚ ਕੰਮ ਕਰ ਰਹੇ ਹੋ ਤਾਂ ਸ਼ਾਇਦ ਸਿਰਫ ਸਵੇਰ ਅਤੇ ਦੁਪਹਿਰ। ਇਸ ਲਈ ਤੁਹਾਡੀ ਆਪਣੀ ਜ਼ਿੰਦਗੀ ਨਾਲ ਮੇਲ ਕਰਨ ਲਈ ਇਸ ਵਿੱਚ ਇੱਕ ਲਚਕਤਾ ਵੀ ਹੁੰਦੀ ਹੈ।
ਮਾਈਕਲ ਕਹਿੰਦਾ ਹੈ ਕਿ ਕੰਮ ਵਾਲੇ ਕਮਰੇ ਦੇ ਅੰਦਰ ਅਤੇ ਬਾਹਰ ਪੇਸ਼ੇਵਰ ਤੌਰ ਤੇ ਵਧਣ ਦੇ ਬਹੁਤ ਸਾਰੇ ਮੌਕੇ ਹਨ।
If you come in at the base level at a certificate 3,
ਜੇ ਤੁਸੀਂ ਸਰਟੀਫਿਕੇਟ 3 ਵਾਲੇ ਥੱਲੜੇ ਪੱਧਰ ਉੱਤੇ ਆਉਂਦੇ ਹੋ ਤਾਂ ਸਪਸ਼ਟ ਤੌਰ ਤੇ ਅਜਿਹੀਆਂ ਭੂਮਿਕਾਵਾਂ ਹਨ ਜੋ ਤੁਸੀਂ ਸੇਵਾ ਦੇ ਅੰਦਰ ਪੂਰੀਆਂ ਕਰ ਸਕਦੇ ਹੋ ਅਤੇ ਜਿਵੇਂ ਜਿਵੇਂ ਤੁਸੀਂ ਅੱਗੇ ਵਧਦੇ ਹੋ ਤੁਸੀਂ ਹੋਰ ਤਰੱਕੀ ਵੀ ਕਰ ਸਕਦੇ ਹੋ। ਤੁਸੀਂ ਇੱਕ ਮੈਨੇਜਰ, ਇੱਕ ਵਿਦਿਅਕ ਆਗੂ ਹੋ ਸਕਦੇ ਹੋ ਅਤੇ ਨਾਲ ਹੀ ਜੇਕਰ ਤੁਸੀਂ ਆਪਣੀ ਪੜ੍ਹਾਈ ਨੂੰ ਅੱਗੇ ਵਧਾਉਣਾ ਚਾਹੁੰਦੇ ਹੋ ਅਤੇ ਡਿਪਲੋਮਾ ਯੋਗਤਾ ਪ੍ਰਾਪਤ ਸਿੱਖਿਅਕ ਬਣਨਾ ਚਾਹੁੰਦੇ ਹੋ ਜਾਂ ਯੂਨੀਵਰਸਿਟੀ ਜਾ ਸਕਦੇ ਹੋ ਅਤੇ ਇੱਕ ਸ਼ੁਰੂਆਤੀ ਬਚਪਨ ਦਾ ਅਧਿਆਪਕ ਬਣ ਸਕਦੇ ਹੋ। ਸ਼ੁਰੂਆਤੀ ਬਚਪਨ ਖੇਤਰ ਦੇ ਕਰੀਅਰ ਵਿੱਚ ਤਰੱਕੀ ਕਰਨ ਲਈ ਹੋਰ ਵੀ ਕਈ ਵਿਕਲਪ ਹਨ। ਇਸ ਤੋਂ ਇਲਾਵਾ ਸਰਕਾਰ ਅਤੇ ਏਜੰਸੀਆਂ ਦੇ ਅੰਦਰ ਵੀ ਸਪਸ਼ਟ ਤੌਰ ਉੱਤੇ ਭੂਮਿਕਾਵਾਂ ਹਨ ਜਿਨ੍ਹਾਂ ਦਾ ਅਸੀਂ ਸ਼ੁਰੂਆਤੀ ਬਚਪਨ ਵਿੱਚ ਇੱਕ ਸਿੱਖਿਅਕ ਜਾਂ ਅਧਿਆਪਕ ਹੋਣ ਦਾ ਅਨੁਭਵ ਕਰਦੇ ਹਾਂ। ਇਸ ਦੀ ਵੀ ਸੱਚਮੁੱਚ ਕਦਰ ਕੀਤੀ ਜਾਂਦੀ ਹੈ।
ਮਾਈਕਲ ਲਈ ਆਸਟ੍ਰੇਲੀਆ ਵਿੱਚ ਇਸ ਖੇਤਰ ਨੂੰ ਸਮਝਣ ਦੀ ਕੁੰਜੀ ਦੂਜੇ ਸਿੱਖਿਅਕਾਂ ਨਾਲ ਨੈਟਵਰਕ ਕਰਨਾ ਅਤੇ ਅਸਲ ਵਿੱਚ ਇੱਕ ਕੇਂਦਰ ਵਿੱਚ ਜਾਣਾ ਹੈ।
I think there's nothing like talk to peers.
ਮੈਨੂੰ ਲੱਗਦਾ ਹੈ ਕਿ ਉਹਨਾਂ ਸਾਥੀਆਂ ਨਾਲ ਗੱਲ ਕਰਨ ਵਿੱਚ ਜੋ ਦੇਸ਼ ਵਿੱਚ ਆਉਣ ਵਾਲੇ ਲੋਕਾਂ ਲਈ ਕਿਸੇ ਸੇਵਾ ਉੱਤੇ ਜਾਂਦੇ ਹਨ ਵਰਗਾ ਕੁਝ ਵੀ ਨਹੀਂ ਹੈ। ਜੇਕਰ ਤੁਹਾਡੇ ਕੋਲ ਦੂਜਿਆਂ ਨਾਲ ਗੱਲ ਕਰਨ ਦਾ ਮੌਕਾ ਹੈ ਜੋ ਤੁਸੀਂ ਆਸਟ੍ਰੇਲੀਆ ਵਿੱਚ ਸ਼ੁਰੂਆਤੀ ਬਚਪਨ ਦੀ ਸੇਵਾ ਵਿੱਚ ਕੰਮ ਕਰਨ ਦੇ ਆਲੇ ਦੁਆਲੇ ਦੇ ਨੈਟਵਰਕਾਂ ਰਾਹੀਂ ਜਾਣਦੇ ਹੋ ਤਾਂ ਅਸੀਂ ਇਸ ਨੂੰ ਜ਼ੋਰਦਾਰ ਢੰਗ ਨਾਲ ਉਤਸ਼ਾਹਿਤ ਕਰਾਂਗੇ। ਇਸ ਲਈ ਜਦੋਂ ਤੁਸੀਂ ਆਸਟ੍ਰੇਲੀਆ ਵਿੱਚ ਪਹਿਲੀ ਵਾਰ ਕਿਸੇ ਸੇਵਾ ਵਿੱਚ ਜਾਂਦੇ ਹੋ ਤਾਂ ਤੁਹਾਨੂੰ ਇਸ ਤਰ੍ਹਾਂ ਦੀ ਅਸਲ ਜ਼ਿੰਦਗੀ ਦੀ ਵਿਹਾਰਕ ਉਦਾਹਰਣ ਮਿਲਦੀ ਹੈ ਕਿ ਤੁਸੀਂ ਕਿਸ ਵਜ੍ਹਾ ਲਈ ਕੰਮ ਕਰ ਰਹੇ ਹੋ।
ਆਸਟ੍ਰੇਲੀਆ ਵਿੱਚ ਸਿੰਡੀ ਦੇ ਕੰਮ ਦੇ ਤਜਰਬੇ ਦੌਰਾਨ ਬਾਲ ਸੁਰੱਖਿਆ ਵਿੱਚ ਬੱਚਿਆਂ ਅਤੇ ਛੋਟੇ ਬੱਚਿਆਂ ਦੀ ਦੇਖਭਾਲ ਕਰਨਾ ਨੌਕਰੀ ਦੇ ਉਸਦੇ ਮਨਪਸੰਦ ਹਿੱਸਿਆਂ ਵਿੱਚੋਂ ਇੱਕ ਰਿਹਾ ਹੈ।
ਉਹਨਾਂ ਵਿੱਚੋਂ ਕੁਝ ਬਾਲ ਸੁਰੱਖਿਆ ਅਧੀਨ ਹਨ ਕਿਉਂਕਿ ਉਹਨਾਂ ਦੀ ਮੰਮੀ ਜਾਂ ਡੈਡੀ ਨਸ਼ੇ ਜਾਂ ਸ਼ਰਾਬ ਦੀ ਵਰਤੋਂ ਕਰਨਾ ਪਸੰਦ ਕਰਦੇ ਹਨ ਅਤੇ ਫਿਰ ਉਹਨਾਂ ਨੂੰ ਆਪਣੀ ਦਾਦੀ ਜਾਂ ਦਾਦਾ ਜੀ ਨਾਲ ਰਹਿਣ ਦੀ ਜ਼ਰੂਰਤ ਹੁੰਦੀ ਹੈ। ਉਹਨਾਂ ਦੀ ਮਾਨਸਿਕ ਸਿਹਤ ਵੱਲ ਧਿਆਨ ਦੇਣਾ ਬਹੁਤ ਮਹੱਤਵਪੂਰਨ ਹੈ। ਇਹ ਸਿਰਫ ਉਹਨਾਂ ਦੀ ਦੇਖਭਾਲ ਕਰਨ ਬਾਰੇ ਨਹੀਂ ਹੈ, ਉਹਨਾਂ ਦੇ ਬਚਪਨ ਦੌਰਾਨ ਉਹਨਾਂ ਨਾਲ ਵਾਪਰੀ ਹਰ ਚੀਜ਼ ਉਹਨਾਂ ਨੂੰ ਪ੍ਰਭਾਵਿਤ ਕਰਦੀ ਹੈ। ਮੈਨੂੰ ਯਕੀਨ ਨਹੀਂ ਹੈ ਕਿ ਘਰ ਵਿੱਚ ਉਹਨਾਂ ਨਾਲ ਕੀ ਹੋ ਰਿਹਾ। ਮੈਂ ਸਿਰਫ ਇਹ ਯਕੀਨੀ ਬਣਾਉਣਾ ਚਾਹੁੰਦੀ ਹਾਂ ਕਿ ਜੇ ਉਹ ਸਕੂਲ ਆਉਂਦੇ ਹਨ ਤਾਂ ਇੱਕ ਅਜਿਹੀ ਜਗ੍ਹਾ ਹੋਣੀ ਚਾਹੀਦੀ ਹੈ ਜਿੱਥੇ ਉਹ ਇੱਕ ਸੁਰੱਖਿਅਤ ਅਤੇ ਪਿਆਰ ਭਰੀ ਥਾਂ ਮਹਿਸੂਸ ਕਰਨ ਜੋ ਉਹਨਾਂ ਦੀ ਰੱਖਿਆ ਕਰਨ ਜਾ ਰਹੀ ਹੈ।
ਭਾਵੇਂ ਉਹ ਕੁਝ ਮਹੀਨਿਆਂ ਵਿੱਚ ਆਪਣਾ 1 ਸਾਲ ਦਾ ਡਿਪਲੋਮਾ ਪੂਰਾ ਕਰ ਲਵੇਗੀ, ਪਰ ਉਹ ਪਹਿਲਾਂ ਹੀ ਬੈਚਲਰ ਡਿਗਰੀ ਹਾਸਲ ਕਰਨ ਲਈ ਆਪਣੀ ਪੜ੍ਹਾਈ ਜਾਰੀ ਰੱਖਣ ਦਾ ਸੁਪਨਾ ਦੇਖ ਰਹੀ ਹੈ। ਚੁਣੌਤੀਆਂ ਦਾ ਸਾਹਮਣਾ ਕਰਨ ਦੇ ਬਾਵਜੂਦ ਸਿੰਡੀ ਜਦੋਂ ਹਰ ਵਾਰ ਆਪਣੇ ਚਾਈਲਡ ਕੇਅਰ ਸੈਂਟਰ ਵਿੱਚ ਕਦਮ ਰੱਖਦੀ ਹੈ ਤਾਂ ਖੁਸ਼ੀ ਮਹਿਸੂਸ ਕਰਦੀ ਹੈ, ਜਿਵੇਂ ਉਹ ਵਿਯਤਨਾਮ ਦੇ ਇੱਕ ਸਕੂਲ ਵਿੱਚ ਇੱਕ ਛੋਟੀ ਕੁੜੀ ਵਜੋਂ ਮਹਿਸੂਸ ਕਰਦੀ ਸੀ।
Education, it on about human
ਮਨੁੱਖ ਵਿੱਚ ਸਿੱਖਿਆ ਹੀ ਹੈ ਜਿਸ ਨਾਲ ਤੁਸੀਂ ਅਗਲੀ ਪੀੜ੍ਹੀ ਨੂੰ ਆਕਾਰ ਦਿੰਦੇ ਹੋ, ਸਮਾਜ ਦਾ ਇੱਕ ਚੰਗਾ ਮੈਂਬਰ ਬਣਾਉਂਦੇ ਹੋ। ਅਤੇ ਹਰ ਵਾਰ ਜਦੋਂ ਮੈਂ ਆਪਣੇ ਕੰਮ ਵਾਲੀ ਥਾਂ ਉੱਤੇ ਜਾਂਦੀ ਹਾਂ ਭਾਵੇਂ ਥਕਾਵਟ ਹੋਵੇ, ਕੰਮ ਬੋਝਲ ਹੋਵੇ, ਪਰ ਮੈਂ ਆਮ ਤੌਰ ਉੱਤੇ ਬਹੁਤ ਉਤਸ਼ਾਹ ਵਿੱਚ ਹੁੰਦੀ ਹਾਂ। ਪਰ ਹਰ ਵਾਰ ਜਦੋਂ ਮੈਂ ਸਕੂਲ ਆਉਂਦੀ ਹਾਂ ਮੇਰੇ ਕੋਲ ਇੱਕ ਖੁਸ਼ਕਿਸਮਤੀ ਵਾਲੀ ਭਾਵਨਾ ਹੁੰਦੀ ਹੈ। ਮੈਨੂੰ ਲੱਗਦਾ ਹੈ ਕਿ ਇਹ ਬਹੁਤ ਮਹੱਤਵਪੂਰਨ ਹੈ ਜਦੋਂ ਤੁਸੀਂ ਕੰਮ ਕਰ ਸਕਦੇ ਹੋ ਪਰ ਤੁਹਾਨੂੰ ਅਜਿਹਾ ਮਹਿਸੂਸ ਨਹੀਂ ਹੁੰਦਾ ਕਿ ਕੰਮ ਕਰ ਰਹੇ ਹੋ। ਇਹ ਸਰੀਰਕ ਤੌਰ ਉੱਤੇ ਥਕਾਵਟ ਵਾਲਾ ਹੈ ਪਰ ਤੁਸੀਂ ਮਾਨਸਿਕ ਤੌਰ ਉੱਤੇ ਖੁਸ਼ ਹੁੰਦੇ ਹੋ।
SBS Australia Explained ਦੁਆਰਾ ਵਰਕ ਇਨ ਪ੍ਰੋਗਰੈਸ ਪੋਡਕਾਸਟ ਦੇ ਇਸ ਐਪੀਸੋਡ ਨੂੰ ਸੁਣਨ ਲਈ ਧੰਨਵਾਦ, ਜੋ ਕਿ ਫ੍ਰਾਂਸਿਸਕਾ ਵਾਲਦੀਨੋਚੀ ਦੁਆਰਾ ਲਿਖਿਆ ਅਤੇ ਤਿਆਰ ਕੀਤਾ ਗਿਆ ਹੈ। ਆਸਟ੍ਰੇਲੀਆ ਐਕਸਪਲੇਨਡ ਦੀ ਸੰਪਾਦਕ ਰੋਜ਼ਾ ਗਰਮੀਆਨ ਹੈ ਅਤੇ ਪ੍ਰੋਗਰਾਮ ਮੈਨੇਜਰ ਜੈਨੀਨ ਗੁਗਨ ਹੈ। ਇਹ ਇੱਕ SBS ਆਡੀਓ ਪੋਡਕਾਸਟ ਹੈ। ਵਰਕ ਇਨ ਪ੍ਰੋਗਰੈਸ ਵਿੱਚ ਅਸੀਂ ਨਰਸਿੰਗ, ਬਚਪਨ ਦੀ ਸਿੱਖਿਆ, ਇੰਜੀਨੀਅਰਿੰਗ, ICT, ਉਸਾਰੀ ਅਤੇ ਬਜ਼ੁਰਗਾਂ ਦੀ ਦੇਖਭਾਲ ਵਰਗੇ ਕਰੀਅਰਾਂ ਦੀ ਤਹਿ ਤੱਕ ਜਾਂਦੇ ਹਾਂ। ਜੇਕਰ ਤੁਸੀਂ ਜਾਂ ਤੁਹਾਡਾ ਕੋਈ ਜਾਣਕਾਰ ਇਹਨਾਂ ਖੇਤਰਾਂ ਦੀ ਪੜਚੋਲ ਕਰ ਰਿਹਾ ਹੈ ਤਾਂ SBS ਆਡੀਓ ਐਪ 'ਤੇ ਜਾਂ ਜਿੱਥੇ ਵੀ ਤੁਹਾਨੂੰ ਆਪਣੇ ਪੋਡਕਾਸਟ ਮਿਲਦੇ ਹਨ ਵਰਕ ਇਨ ਪ੍ਰੋਗਰੈਸ ਨੂੰ ਸਬਸਕ੍ਰਾਈਬ ਕਰੋ ਅਤੇ ਸੁਣੋ। ਆਸਟ੍ਰੇਲੀਆ ਵਿੱਚ ਆਪਣੀ ਨਵੀਂ ਜ਼ਿੰਦਗੀ ਵਿੱਚ ਸੈਟਲ ਹੋਣ ਬਾਰੇ ਹੋਰ ਮਦਦਗਾਰ ਸੁਝਾਵਾਂ ਲਈ ਆਸਟ੍ਰੇਲੀਆ ਐਕਸਪਲੇਨ ਤੇ ਜਾਣਾ ਨਾ ਭੁੱਲੋ। ਸੁਣਨ ਲਈ ਧੰਨਵਾਦ ਅਤੇ ਹੋਰ ਜਾਣਕਾਰੀ ਲਈ ਜੁੜੇ ਰਹੋ।